ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲਿਖੈ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲਿਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ। ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਬਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਕਹੀਅਤ ਆਨ ਅਚਰੀਅਤ ਅਨ ਕਛ, ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀ ਦਇਆ। ਕਹੀਅਤ ਆਨ ਅਚਰੀਅਤ ਅਨ ਕਛ, ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀ, ਗੁਰੂ ਪਾਤਸ਼ਾਹ ਦੇ ਅਪਰੇ ਪਾਰ ਬਖਸ਼ਿਸ਼ ਹੈ। ਸਿੱਖ ਤੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਤੂੰ ਇੱਕ ਕਦਮ ਪੁੱਟ ਗੁਰੂ ਅੱਗੋਂ ਅਨੇਕਾਂ ਕਦਮ ਹਜ਼ਾਰਾਂ ਕਦਮ ਪੁੱਟ ਕੇ ਤੈਨੂੰ ਲਵੇਗਾ, ਤੇਰੀ ਬਾਂਹ ਫੜੇਗਾ। ਇੱਕ ਗੱਲ ਯਾਦ ਰੱਖਣੀ, ਮਾਰਗ ਅਤੇ ਮੰਜ਼ਿਲ ਜੁੜੇ ਹੋਏ ਨੇ। ਆਖਰ ਅੰਮ੍ਰਿਤਸਰ ਸਾਹਿਬ ਆਏ ਹੋ, ਕੋਈ ਦਿੱਲੀਓਂ ਵੀ ਆਇਆ ਹੋਵੇ, ਦੋ ਕਦਮ ਵਿੱਚੋਂ ਮਾਰਗ ਕੱਟ ਦਿੱਤਾ ਜਾਏ ਤਾਂ ਬੰਦਾ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਮਾਰਗ ਇੱਕ ਪਾਸੇ ਅੰਮ੍ਰਿਤਸਰ ਨਾਲ ਜੁੜਿਆ ਹੋਇਆ, ਇੱਕ ਪਾਸੇ ਦਿੱਲੀ ਨਾਲ। ਮਾਰਗ ਨੂੰ ਵੀ ਕੁਛ ਵਿਦਵਾਨਾਂ ਸਿਆਣਿਆਂ ਨੇ ਮੰਜ਼ਿਲ ਦਾ ਹਿੱਸਾ ਹੀ ਕਿਹਾ। ਗੁਰੂ ਮਾਰਗ 'ਤੇ ਜਦੋਂ ਅਸੀਂ ਚੱਲਦੇ ਹਾਂ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਅੱਜ ਤੇ ਬੜੇ ਸੌਖੇ ਨੇ, ਘਰੋਂ ਤੁਰੇ ਆ ਕੇ ਇਸ਼ਨਾਨ ਕਰ ਲਿਆ। ਪਰ ਉਹ ਸਿੱਖ ਧਨ ਨੇ ਉਹਨਾਂ ਨੂੰ ਸਿਰ ਝੁਕਦਾ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆਂ ਜਾਣ ਦੇਣੀ ਪਈ। ਕਈਆਂ ਕਿਨਾਰੇ 'ਤੇ ਬੈਠੇ ਸਨ, ਉਹ ਦੁਸ਼ਮਣ ਜੋ ਸਰੋਵਰ ਵਿੱਚ ਜਾਂਦਿਆਂ ਹੀ ਗੋਲੀ ਮਾਰ ਦਿੰਦੇ ਸਨ, ਤੀਰ ਮਾਰ ਦਿੰਦੇ ਸਨ, ਕਈ ਰਾਤ ਨੂੰ ਆ ਕੇ ਇਸ਼ਨਾਨ ਕਰਦੇ ਸਨ। ਪਰ ਸੁੱਖਾ ਸਿੰਘ ਵਰਗੇ ਕਹਿਣ ਲੱਗੇ, ਮੈਂ ਚੋਰ ਹਾਂ, ਕੋਈ ਰਾਤ ਕਿਉਂ ਇਸ਼ਨਾਨ ਕਰਾਂ, ਮੈਂ ਦੁਪਹਿਰ ਕਰਾਂਗਾ, ਜਾਣ ਜਾਵੇ ਤੇ ਜਾਵੇ, ਮੈਂ ਸਤਿਗੁਰੂ ਦੇ ਦਰ ਇਸ਼ਨਾਨ ਕਰਨ ਜ਼ਰੂਰ ਜਾਵਾਂਗਾ। ਚੱਖੜ ਜਾਂਗੇ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਉਹ ਅੰਮ੍ਰਿਤਸਰ ਸਾਹਿਬ ਡਿੱਠੇ ਸਭੇ ਥਾਮ ਨਹੀਂ ਤੁਦ ਜੇ ਆ। ਆ ਕੇ ਦਰਸ਼ਨ ਕੀਤੇ ਹਨ ਵਡਭਾਗੇ ਹੋ, ਘਰ ਬੈਠੇ ਵੀ ਜਿਨ੍ਹਾਂ ਦੀ ਸੁਰਤ ਇੱਥੇ ਪਹੁੰਚ ਗਈ, ਮੀਡੀਏ ਰਾਹੀਂ ਟੈਲੀਵਿਜ਼ਨ ਰਾਹੀਂ ਘਰ ਬੈਠੇ ਵੀ ਦੀਦਾਰ ਕਰ ਰਹੇ ਨੇ। ਸਿੱਖ ਵੇਖਦਾ ਹੈ ਅੰਮ੍ਰਿਤਸਰ ਸਾਹਿਬ ਨੂੰ, ਉਸਦਾ ਸਿਰ ਝੁੱਕ ਜਾਂਦਾ। ਮੈਂ ਤੁਹਾਨੂੰ ਹੋਰ ਬੇਨਤੀ ਕਰਾਂ, ਪੰਜਾ ਸਾਹਿਬ ਦੀ ਗੱਲ ਇੱਕ ਸੱਜਣ ਨੇ ਸੁਣਾਈ। ਕਹਿੰਦੇ ਨੇ ਅੰਮ੍ਰਿਤਸਰ ਸਾਹਿਬ ਤੋਂ ਕੋਈ ਗੱਡੀ ਜਾਂਦੀ ਸੀ ਅਤੇ ਲੋਕ ਉਸਨੂੰ ਵੀ ਸਿਰ ਝੁਕਾ ਦਿੰਦੇ ਸਨ ਕਿ ਅੰਮ੍ਰਿਤਸਰ ਸਾਹਿਬ ਤੋਂ ਆਈ ਹੈ। ਇਹ ਸਤਿਗੁਰੂ ਦੇ ਦਰ 'ਤੇ ਕੋਈ ਸਿੱਖ ਗਏ ਹੋਣਗੇ ਜਿਹੜੇ ਇਸ ਗੱਡੀ ਵਿੱਚ ਬੈਠੇ ਨੇ। ਉਹ ਪਾਵਣ ਅਸਥਾਨ ਜਿੱਥੇ ਕਾਲੇ ਕਾਂ ਵੀ ਹੰਸ ਹੋ ਜਾਣ, ਜਿੱਥੇ ਕੋੜਿਆਂ ਦੇ ਕੋੜ ਕੱਟੇ ਜਾਣ, ਜਿਸ ਥਾਂ 'ਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਅੰਮ੍ਰਿਤ ਵੇਲੇ ਸੱਚ ਖੰਡੇ ਹਰਿਮੰਦਰ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗੇ ਟਾਲੇ ਗਿਆਨ ਦੇ ਭੰਡਾਰ ਗਿਆਨ ਦੇ ਸੂਰਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਭਗਤ ਰਵਿਦਾਸ ਜੀ ਬਾਣੀ ਵਿੱਚੋਂ ਹੈ, ਸੋਠ ਰਾਗ ਵਿੱਚੋਂ ਹੈ, ਔਰ 658 ਅੰਕ 'ਤੇ ਇਹ ਸ਼ਬਦ ਸੁਭਾਏ ਮਾਣ ਹੈ। ਸ਼ਬਦ ਦੀ ਪਹਿਲੀ ਪੰਕਤੀ ਹੈ ਦੁਰਲੱਭ ਜਨਮ। ਇਹ ਬੜੇ ਚੰਗੇ ਕਰਮਾਂ ਕਰਕੇ ਦੁਰਲੱਭ ਜਨਮ ਪੁੰਨ ਫਲ ਪਾਇਓ। ਪੁੰਨ ਕੀ ਹੈ? ਕੋਈ ਸ੍ਰੇਸ਼ਟ ਕਰਮ। ਜੀਵਨ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਇਹ ਹੀ ਜਨਮ ਹੈ, ਕਿਉਂਕਿ ਇਹ ਹੀ ਵੇਖਿਆ, ਪਿੱਛਾ ਤਾਂ ਅਸੀਂ ਵੇਖਿਆ ਕੋਈ ਨਹੀਂ, ਅੱਗੇ ਦਾ ਅਜੇ ਪਤਾ ਕੋਈ ਨਹੀਂ ਕਿ ਕਿਹੜੇ ਪਾਸੇ ਜਾਵਾਂਗੇ, ਪਿੱਛਾ ਵੇਖਿਆ ਨਹੀਂ। ਪਰ ਪਿੱਛਾ ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਬਚਨ ਤਾਂ ਅਸੀਂ ਸੁਣੇ ਨੇ ਨਾ। ਕਹਿੰਦੇ ਨੇ ਜਨਮ ਸਰੀਰ ਦਾ ਹੈ, ਮਰਨ ਸਰੀਰ ਦਾ। ਸਰੀਰ ਪਰਮਾਤਮਾ ਨੇ ਸਿਰਜਿਆ ਅਤੇ ਵਿੱਚ ਆਤਮਾ ਰੱਖ ਦਿੱਤੇ। ਆਤਮਾ ਦਾ ਨਾ ਕੋਈ ਜਨਮ ਹੈ, ਨਾ ਕੋਈ ਮਰਨ ਹੈ। ਆਤਮਾ ਨਾ ਬੱਚਾ ਹੈ, ਨਾ ਜਵਾਨ ਹੈ, ਨਾ ਬੁੱਢਾ ਹੈ, ਨਾ ਜਨਮਦਾ, ਨਾ ਮਰਦਾ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਸ ਦੋ ਨਹੀਂ ਜਮ ਜਾਲਾ। ਆਤਮਾ ਤਾਂ ਤੁਹਾਨੂੰ ਪਤਾ ਹੀ ਨਹੀਂ, ਜਿੰਨੇ ਚਿਰ ਦਾ ਪਰਮਾਤਮਾ ਉਦੋਂ ਦਾ ਹੀ ਆਤਮਾ। ਪਰਮਾਤਮਾ ਵੀ ਸਦਾ ਹੈ, ਆਤਮਾ ਵੀ ਸਦਾ ਵਾਸਤੇ ਹੈ, ਅਤੇ ਫਿਰ ਪਤਾ ਨਹੀਂ ਪਿਛਲੇ ਕਿੰਨੇ ਕੁ ਜਨਮ ਨੇ। ਕਿਸੇ ਜਨਮ ਵਿੱਚ ਚੰਗੇ ਕਰਮ ਕੀਤੇ ਪਰ ਮੋਖ ਨੂੰ ਪ੍ਰਾਪਤ ਨਹੀਂ ਹੋਏ, ਕੋਈ ਲਾਲਸਾ ਰਹਿ ਗਈ, ਸੰਸਾਰ ਵਿੱਚ ਆਉਣ ਦੀ ਇੱਛਾ ਰਹਿ ਗਈ। ਇਹ ਯਾਦ ਰੱਖਣਾ, ਬੜੇ ਬੜੇ ਚੰਗੇ ਕਰਮ ਕਰਕੇ, ਜਪ ਤਪ ਕਰਕੇ ਫਿਰ ਵੀ ਕੋਈ ਇੱਛਾ ਸ਼ੋਭੀ ਹੋਵੇ, ਸੰਸਾਰ ਦੀ ਰਹਿ ਜਾਏ ਤਾਂ ਉਹ ਸੰਸਾਰ ਵਿੱਚ ਵਾਪਸ ਲੈ ਆਏਗੀ। ਮੌਕਾ ਇੱਕ ਵਾਰੀ ਫਿਰ ਮਿਲਦਾ। ਆਪ ਖੇਡਾਂ ਵੇਖਦੇ ਹੋ ਨਾ, ਖਿਡਾਰੀ ਨੂੰ ਯੈਲੋ ਕਾਰਡ ਵਿਖਾ ਦਿੰਦਾ, ਜਿਸ ਵੇਲੇ ਯੈਲੋ ਕਾਰਡ ਵਿਖਾਉਂਦਾ ਤੇ ਉਹ ਕਹਿੰਦਾ ਤੈਨੂੰ ਅਜੇ ਚਾਂਸ ਦਿੱਤਾ, ਗਲਤੀ ਤੇ ਤੇਰੀ ਹੋਈ ਹੈ ਪਰ ਤੈਨੂੰ ਬਾਹਰ ਨਹੀਂ ਕੱਢਦੇ, ਤੂੰ ਫਿਰ ਖੇਡ ਲੈ, ਅਜੇ ਖੇਡ ਲੈ। ਤੇ ਜੇ ਰੈੱਡ ਵਿਖਾ ਦਿੱਤਾ ਫਿਰ ਟੀਮ ਚੋਂ ਬਾਹਰ, ਫਿਰ ਤੇ ਬਾਹਰ ਹੋ ਗਿਆ। ਪਰ ਜੇਕਰ ਸਾਨੂੰ ਯੈਲੋ ਕਾਰਡ ਹੀ ਵਿਖਾਇਆ ਕਿ ਅਜੇ ਤਾਂ ਮੁਕਤ ਨਹੀਂ ਹੋਇਆ, ਲੈ ਇੱਕ ਮੌਕਾ ਤੈਨੂੰ ਹੋਰ ਦਿੱਤਾ, ਇੱਕ ਜਨਮ ਤੈਨੂੰ ਹੋਰ ਦੇ ਦਿੱਤਾ, ਜਨਮ ਨੂੰ ਹੀ ਜੀਵਨ ਨਾ ਸਮਝ ਲੈਣ, ਭੁਲੇਖੇ 'ਚ ਨਾ ਪੈਣ। ਇਹ ਸਰੀਰ ਮਿਲ ਗਿਆ ਮਨੁੱਖ ਕਿ ਸਭ ਕੁਝ ਮਿਲ ਗਿਆ? ਨਹੀਂ, ਇਹ ਤਾਂ ਅਵਸਰ ਮਿਲਿਆ। ਜੀਵਨ ਦੀਆਂ ਜਿੰਨੀਆਂ ਰਾਤਾਂ ਨੇ, ਜਿੰਨੇ ਦਿਨ ਨੇ, ਜਿੰਨੇ ਸਾਲ ਨੇ, ਅਸੀਂ ਤਾਂ ਸਾਲ ਗਿਣਨੇ ਹਾਂ। ਇੱਕ ਵੀ ਚੰਗਾ ਕੰਮ ਨਾ ਕੀਤਾ ਹੋਵੇ ਉਹ ਬੰਦੇ ਵੀ ਜਨਮ ਦਿਨ ਮਨਾਉਂਦੇ ਨੇ। ਵੱਡੇ ਤੋਂ ਵੱਡੇ ਪਾਪੀ ਜਿਹਨਾਂ ਬੜੇ ਬੜੇ ਜ਼ੁਲਮ ਕੀਤੇ ਉਹ ਵੀ ਜਨਮ ਦਿਨ ਮਨਾ ਲੈਂਦੇ ਨੇ। ਮਰਨ ਦਿਨ ਉਹਨਾਂ ਨੂੰ ਯਾਦ ਕੋਈ ਨਹੀਂ, ਜਨਮ ਦਿਨ ਜ਼ਰੂਰ ਮਨਾ ਲੈਂਦੇ ਨੇ। ਸਤਿਗੁਰੂ ਕਹਿੰਦੇ ਨੇ ਸਾਲ ਤੇਰੇ ਭਾਵੇਂ 100 ਸਾਲ ਜੀ ਲਵੇਂ, ਪਰ ਇੱਕ ਗੱਲ ਯਾਦ ਰੱਖ, ਇਹ ਸਰੀਰ ਉੱਪਰ ਘੜਾ ਫੁੱਟਿਆ ਘੜਾ ਅਤੇ ਇਹਦੇ ਵਿੱਚ ਪਾਣੀ ਜਿਹੜਾ ਉਹ ਹੈ ਸਵਾਸਾਂ ਦਾ, ਇੱਕ ਇੱਕ ਸਵਾਸ ਕਰਕੇ ਇਹ ਪਾਣੀ ਨਿਕਲ ਰਿਹਾ ਅਤੇ ਇੱਕ ਦਿਨ ਖਾਲੀ ਹੋ ਜਾਏਗਾ। ਮਨੁੱਖ ਜਨਮ ਮਿਲਿਆ, ਜਿੰਨੀਆਂ ਰਾਤਾਂ ਮਿਲੀਆਂ ਨੇ, ਰਾਤ ਤੇਰੀ ਰਾਤ ਅੰਮ੍ਰਿਤ ਵੀ ਹੋ ਸਕਦੀ ਹੈ, ਤੇਰੀ ਰਾਤ ਜ਼ਹਿਰ ਵੀ ਹੋ ਸਕਦੀ, ਇਹ ਤੂੰ ਬਣਾਉਣਾ। ਦਿਨ ਤੇਰਾ ਅੰਮ੍ਰਿਤ ਵੀ ਹੋ ਸਕਦਾ, ਜ਼ਹਿਰ ਵੀ ਹੋ ਸਕਦਾ। ਇਸ ਵਿਸ਼ੇ 'ਤੇ ਜਿੱਥੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਬੜਾ ਹੀ ਸੁੰਦਰ ਫਰਮਾਇਆ, ਸਾਹਿਬ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲਿਖਿਆ, ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਉਚਾਰਨ। ਇਸ ਵਿਸ਼ੇ ਨੂੰ ਹਰ ਇੱਕ ਮਹਾਂਪੁਰਖ ਨੇ ਛੋਇਆ ਹੈ ਹੀ। ਬੜਾ ਜ਼ਰੂਰੀ ਕਿ ਮਨੁੱਖਾ ਜਨਮ ਮਾਨੁਸ ਜਨਮ ਦੁਲੰਭ ਗੁਰਮੁਖ ਪਾਇਆ, ਇਹ ਜਨਮ ਹੈ ਤੇ ਦੁਲੰਭ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਆ ਮੈਂ ਤੈਨੂੰ ਸਫਲ ਕਰਨ ਦਾ ਢੰਗ ਵੀ ਦੱਸਾਂ। ਸਾਬਾਹੀ ਸਾਲਾਹ, ਸਾਬਾਹੀ ਦਾ ਅਰਥ ਹੁੰਦਾ ਸਵੇਰੇ ਸੁਬਾਹ, ਸਲਾਹ ਪਰਮਾਤਮਾ ਦੀ ਸਿਫਤ ਸਲਾਹ, ਸਾਬਾਹੀ ਸਾਲਾਹ ਜਿੰਨੀ ਧਿਆਇਆ ਇੱਕ ਮਾਨ, ਉੱਠ ਕੇ ਇੱਕ ਮਨ ਹੋ ਕੇ ਧਿਆਇਆ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮ ਹੋਏ। ਉਹ ਪੂਰੇ ਸ਼ਾਹ ਨੇ ਜਿਨ੍ਹਾਂ ਦੇ ਮਨ ਨੇ ਅੰਮ੍ਰਿਤ ਵੇਲੇ ਜਿਨ੍ਹਾਂ ਨੇ ਮਨ ਨਾਲ ਜੰਗ ਕੀਤੀ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਇਆ, ਉਹ ਕਹਿੰਦੇ ਨੇ ਮੈਂ ਤੈਨੂੰ ਦੱਸਣਾ, ਤੂੰ ਇੱਕ ਬੰਦਾ ਵੀ ਦੱਸ ਜਿਸ ਨੇ ਮਨ ਨਾਲ ਜੰਗ ਕੀਤੀ ਹੋਵੇ ਅਤੇ ਸਫਲ ਨਾ ਹੋਇਆ ਹੋਵੇ। ਮਨ ਨਾਲ ਜਿਨ੍ਹਾਂ ਨੇ ਜੰਗ ਕੀਤੀ ਉਹ ਮੁਰਾਦ ਨੂੰ ਪਾ ਗਏ, ਉਹ ਜ਼ਰੂਰ ਸਫਲ ਹੋ ਗਏ। ਸਤਿਗੁਰੂ ਕਹਿੰਦੇ ਨੇ ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੋਏ, ਦੂਜੇ ਬਹੁਤੇ ਮਾਰਾ ਮਨ ਕੀ ਮੱਤੀ ਖਿੰਡੀਆਂ। ਅੰਮ੍ਰਿਤ ਵੇਲੇ ਨਿਤਨੇਮ ਕਰ ਲਓ ਅਤੇ ਕਰ ਲਓ। ਸੂਰਜ ਚੜ੍ਹਨ ਨਾਲ ਜਿਵੇਂ ਸੂਰਜ ਦੀਆਂ ਕਿਰਨਾਂ ਖਿੰਡਦੀਆਂ ਨੇ, ਮਨ ਵੀ ਖਿੰਡਦਾ। ਫਿਰ ਚਾਹੋ ਨਾ ਕਿ ਮਨ ਇੰਨਾ ਟਿਕ ਜਾਏ, ਬਿਰਤੀ ਲੱਗ ਜਾਏ, ਦਿਨ ਚੜ੍ਹੇ, ਬਹੁਤ ਮੁਸ਼ਕਲ ਆ। ਉਹ ਅੰਮ੍ਰਿਤ ਵੇਲਾ ਐਸਾ, ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਕਹਿੰਦੇ ਨੇ ਸਾਬਾਹੀ ਸਾਬਾਹ ਜਿੰਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੋਏ, ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ, ਬਹੁਤ ਪਏ ਅਸਗਾਹ, ਗੋਤੇ ਖਾਏ ਨਾ ਨਿਕਲੇ, ਗੋਤੇ ਖਾ ਕੇ ਡੁੱਬ ਗਏ ਸੰਸਾਰ ਵਿੱਚ, ਨਿਕਲ ਨਹੀਂ ਸਕੇ, ਤੀਜੇ ਮੋਹੀ ਗਰਾ ਭੁੱਖ ਦਿਖਾ ਦੋ ਭੌਂਕੀਆਂ, ਤੀਜੇ ਮੂੰਹ ਵਿੱਚ ਬੁਰਕੀਆਂ ਪਾਈਆਂ, ਭੁੱਖ ਤੇ ਪਿਆਸ ਇਹ ਭੌਂਕੀਆਂ ਕਿ ਮੈਨੂੰ ਖਾਣ ਲਈ ਕੁਛ ਦੇ, ਮੈਨੂੰ ਪਾਣੀ ਦੇ, ਮੈਨੂੰ ਅੰਨ ਦੇ, ਤੇ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਚੌਥੇ ਊਂਗ ਆਈ ਸੌਂ ਗਿਆ ਅੱਖਾਂ ਮੀਟੀਆਂ ਨੀਂਦਰ ਵਿੱਚ ਚਲਾ ਗਿਆ। ਕਹਿੰਦੇ ਨੇ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਨ ਬਾਅਦ ਸਹਿ ਵਰਿਆਂ ਕੀ ਪਿੜ ਬਾਦੀ, ਤੀਜੇ ਮੋਹੇ ਗਰਾ ਭੁੱਖ ਦਿਖਾ ਕੋ ਭੌਂਕੀਆਂ, ਖਾਧਾ ਹੋਏ ਸਵਾਹ ਪੀ ਖਾਣੇ ਸਿਓ ਦੋਸਤੀ, ਜੋ ਖਾਧਾ ਸਵਾਹ ਬਣ ਗਿਆ, ਅੱਗੋਂ ਫੇਰ ਖਾਣ ਦੀ ਤਿਆਰੀ ਕਰ ਲਈ। ਰਾਤੀ ਖਾਧਾ ਤੇ ਸਵੇਰ ਦਾ ਫਿਕਰ, ਸਵੇਰੇ ਕੀ ਖਾਣਾ। ਅਜੇ ਖਾ ਕੇ ਬਸ ਨਹੀਂ ਕੀਤੀ, ਕਹਿੰਦਾ ਦੁਪਹਿਰ ਕੀ ਖਾਣਾ। ਬਸ ਇਹ ਜੀਵਨ ਹੈ ਕਿ ਖਾ ਲਿਆ ਸੌ ਲਿਆ, ਖਾ ਲਿਆ ਸੌ ਲਿਆ। ਸਤਿਗੁਰੂ ਕਹਿੰਦੇ ਨੇ ਇਹ ਤੇ ਤੂੰ ਸਮਾਂ ਬਰਬਾਦ ਕਰ ਰਹੇ ਹੈ, ਜੀਵਨ ਬਰਬਾਦ ਕਰ ਰਹੇ ਹੈ। ਭਾਈ ਗੁਰਦਾਸ ਜੀ ਨੇ ਫਰਮਾਇਆ, ਕਹਿੰਦੇ ਨੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਬੜੀ ਦੇਰ ਬਾਅਦ ਭਟਕਦਿਆਂ ਭਟਕਦਿਆਂ ਇਹ ਦੁਰਲਭ ਜਨਮ ਮਨੁੱਖਾ ਜਨਮ ਮਿਲਿਆ, ਅਤੇ ਸਫਲ ਕਿਵੇਂ ਹੋਵੇਗਾ? ਗੁਰੂ ਦੀ ਸ਼ਰਨ ਵਿੱਚ ਆ ਜਾ। ਇੱਕ ਇੱਕ ਅੰਗ ਬਾਰੇ ਲਿਖਦੇ ਨੇ, ਲੋਚਨ ਅਮੋਲ ਗੁਰਦਰਸ਼ ਅਮੋਲ ਦੇਖਾ। ਅੱਖਾਂ ਮੋਲਕ ਨੇ ਜੋ ਗੁਰੂ ਦਾ ਮੋਲਕ ਦਰਸ਼ਨ ਕਰਦੀਆਂ ਨੇ। ਲੋਚਨ ਅਮੋਲ ਗੁਰਦਰਸ਼ ਅਮੋਲ ਦੇਖੇ, ਹੱਸੇ ਦੱਸਣਾ ਅਮੋਲ ਗੁਰ ਮੰਤਰ ਸਿਮਰਨ ਕਹੇ। ਚਰਨ ਕਹਿੰਦੇ ਨੇ ਹੱਸਦੇ ਅਮੋਲ ਗੁਰਦੇਵ ਸੇਵ ਸਫਲ ਕਹੇ। ਕਰਨ ਅਮੋਲ ਗੁਰ ਬਚਨ ਧਰਨ ਕਹਿ। ਫਿਰ ਕਹਿੰਦੇ ਨੇ ਹਸਤੇ ਅਮੋਲ ਗੁਰਦੇਵ ਸੇਵ ਸਫਲ ਕਹਿ, ਚਰਨ ਅਮੋਲ ਪ੍ਰਦਰਸ਼ਨ ਕਰਨ ਕਹਿ। ਭਾਈ ਨੰਦ ਲਾਲ ਜੀ ਨੇ ਫਰਮਾਇਆ, ਕਦਮਿਆਂ ਬਿਹਕ ਦਰ ਰਾਹੇ ਖੁਦਾ ਪੈ ਮੋਦਾ ਮੈਂ ਬਾਸ਼ਦ, ਜ਼ੁਬਾਨੇ ਬਿਹਕ ਦਰ ਜ਼ਿਕਰੇ ਖੁਦਾ ਯਾ ਸੂਦਾ ਮੈਂ ਬਾਸ਼ਦ। ਇੱਥੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸੁੱਤਿਆਂ ਨੂੰ ਜਗਾਇਆ। ਕਹਿੰਦੇ ਨੇ ਬੰਦਾ ਬੰਦਗੀ ਵਾਲੇ ਪਾਸੇ ਕਦੋਂ ਆਉਂਦਾ? ਪਹਿਲੇ ਤਾਂ 12 ਬਰਸ ਬਾਲਪਣ ਬੀਤੇ, 20 ਬਰਸ ਕਛ ਤਪਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਕ ਪੂਜੰਗ ਬਲਿਓ। ਸੁੱਕੇ ਸਰਵਰ ਪਾਰ ਬੰਧਾਵੈ, ਸਰਵਰ ਸੁੱਕ ਗਿਆ ਪਾਣੀ ਵਿੱਚ ਨਹੀਂ ਤੇ ਕਿਨਾਰੇ ਉੱਚੇ ਕਰਦਾ ਪਿਆ। ਲੂਣੇ ਖੇਤ ਹਥਵਾਰ ਕਰ, ਖੇਤ ਕੱਟਿਆ ਗਿਆ ਤੇ ਹੁਣ ਉੱਥੇ ਹੈ ਹੀ ਕੁਛ ਨਹੀਂ, ਤੇ ਹੁਣ ਇਹ ਵਾੜ ਕਰਦਾ ਪਿਆ। ਕਹਿੰਦੇ ਨੇ ਇਹਦੀ ਹਾਲਤ ਇਹ ਹੈ ਕਿ ਸੀਸ ਇਸਦਾ ਚਰਨ ਸੀਸ ਕਰ ਕੰਪਣ ਲਾ ਗਿਆ, ਇਸਦਾ ਸਿਰ ਹੱਥ ਪੈਰ ਇਹ ਸਾਰੇ ਹੁਣ ਕੰਬਦੇ ਪਏ ਨੇ। ਬੁਢਾਪੇ 'ਚ ਐਸਾ ਹੀ ਹੁੰਦਾ, ਚਰਨ ਸੀਸ ਕਰ ਕੰਪਣ ਲਾ ਗਏ, ਨੈਣੀ ਨੀਰਿਆ ਸਾਰ ਬਹਿ, ਅੱਖਾਂ 'ਚੋਂ ਬੇਤਹਾਸ਼ਾ ਹੀ ਪਾਣੀ ਵਗਦਾ, ਜਿਹਾ ਬਚਨ ਸੁਧ ਨਹੀਂ ਨਿਕਸੈ, ਤਬ ਲਓ ਧਰਮ ਕੀ ਆਸ ਘਰ ਹੈ। ਜ਼ੁਬਾਨ ਤੋਂ ਬੋਲਿਆ ਨਹੀਂ ਜਾਂਦਾ, ਸ਼ਬਦ ਸ਼ੁੱਧ ਨਹੀਂ ਨਿਕਲਦਾ, ਕਹਿੰਦਾ ਜੀ ਹੁਣ ਧਰਮ ਕਮਾਵਾਂਗਾ। ਜਿਹੜਾ ਕੰਮ ਅਸੀਂ ਜਿਉਂਦਿਆਂ ਕਰਨਾ ਸੀ ਨਾ, ਉਹ ਕਹਿੰਦੇ ਆ ਮਰ ਕੇ ਕਰਾਂਗੇ। ਇਹ ਤਾਂ ਆਮ ਪ੍ਰਸਿੱਧ ਹੈ ਕਿ ਮਰ ਕੇ ਜੀ ਮੁਕਤ ਹੋਵਾਂਗੇ। ਜਿਹੜਾ ਬੰਦਾ ਮਰ ਗਿਆ ਕਹਿੰਦੇ ਆ ਮੁਕਤ ਹੋ ਗਿਆ। ਭਲੇ ਲੋਕਾਂ ਮੁਕਤ ਜਿਉਂਦਿਆਂ ਹੋਣਾ, ਮਰ ਕੇ ਤਾਂ ਕੁਛ ਵੀ ਨਹੀਂ ਹੋਣਾ। ਮਰ ਕੇ ਪਾਠ ਕਰੇਗਾ, ਮਰ ਕੇ ਕੋਈ ਸੇਵਾ ਕਰੇਗਾ, ਮਰਨ ਤੋਂ ਬਾਅਦ ਤੇਰੇ ਕੋਲੋਂ ਉੱਠਿਆ ਵੀ ਨਹੀਂ ਜਾਣਾ। ਉਹ ਵੀ 'ਚੋਂ ਭਰਾਵਾਂ ਨੇ ਸ਼ਮਸ਼ਾਨ ਘਾਟ ਤੈਨੂੰ ਲੈ ਕੇ ਜਾਣਾ, ਮਰ ਕੇ ਕੀ ਕਰੇਗਾ? ਇਹ ਤਾਂ ਜਿਉਂਦਿਆਂ ਕਰਨ ਵਾਲਾ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੈ। ਮੈਂ ਤਾਂ ਵੇਖਿਆ ਹੈਰਾਨ ਹੋਇਆ, ਜਿਹੜਾ ਬੰਦਾ ਕਦੀ ਜਿਉਂਦਿਆਂ ਗੁਰਦੁਆਰੇ ਨਹੀਂ ਆਇਆ, ਵਾਹਿਗੁਰੂ ਨੂੰ ਹੀ ਆਖਿਆ, ਔਰ ਦੀ ਅਰਥੀ ਚੁੱਕ ਕੇ ਕਹਿੰਦੇ ਨੇ ਗੁਰਦੁਆਰੇ ਮੱਥਾ ਟਿਕਾ ਲਓ। ਇਹ ਹੁਣ ਮੱਥਾ ਟੇਕਣ ਦਾ ਕਾਇਮ ਹੈ ਤੇ ਕਰਦੇ ਵੀ ਫਿਰ ਕੀ ਨੇ? ਮੱਥਾ ਟੇਕਣ ਜੋਗਾ ਨਹੀਂ, ਇੱਕ ਪਾਸਿਓਂ ਥੋੜਾ ਜਿਹਾ ਨੀਵਾਂ ਕਰ ਦਿੱਤਾ ਤੇ ਕਿਹਾ ਹੁਣ ਸ਼ਮਸ਼ਾਨ ਘਾਟ ਲੈ ਜਾਓ। ਇਹ ਤੇ ਮਜ਼ਾਕ ਕਰਨ ਵਾਲੀ ਗੱਲ ਹੈ। ਗੁਰੂ ਵੇਖਦਾ ਨਹੀਂ ਪਿਆ ਵੀ ਇਹ ਜਿਹਨੂੰ ਮੱਥਾ ਟਿਕਾ ਰਹੇ ਨੇ ਮੱਥਾ ਟੇਕਣ ਜੋਗਾ ਵੀ ਹੈ ਕਿ ਨਹੀਂ? ਇਸ ਦੀ ਹਾਲਤ ਕੀ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਮੈਂ ਤੁਹਾਨੂੰ ਸੁਣਾਵਾਂ। ਉਹ ਕਹਿੰਦੇ ਨੇ ਜੀਵਨ ਇੰਜ ਬਤੀਤ ਹੁੰਦਾ, ਸੁੱਧ ਨਾ ਹੋਵੇ, ਬਾਲ ਬੁੱਧ ਬਾਲਕ ਲੀਲਾ ਵਿੱਚ ਬਹਾਵੈ। ਬਚਪਨਾ ਕਹਿੰਦੇ ਆ ਜੇ ਸੋਝੀ ਕੋਈ ਨਹੀਂ ਤੇ ਬੱਚਿਆਂ ਵਾਲੀ ਲੀਲਾ ਵਿੱਚ ਬਹਾ ਜਾਂਦਾ, ਫਿਰ ਅੱਗੋਂ ਭਰ ਜੋਬਣ ਭਰਮਾਈ ਹੈ। ਜਵਾਨੀ ਆ ਗਈ ਪਰ ਤਨ ਪਰਧਨ, ਨਿੰਦ ਲਵਾਵੇ ਪਰਾਏ ਤਨ ਵੇਖਦਾ, ਪਰਾਇਆ ਤਨ ਵੇਖਦਾ ਔਰ ਨਿੰਦਾ ਕਰਦਾ। ਜਵਾਨ ਕਰਦੇ ਕੀ ਨੇ, ਪਰਾਏ ਧਨ ਨੂੰ ਤੱਕਿਆ, ਰਾਹ ਜਾਂਦਿਆਂ ਖੋਲਿਆ। ਅੱਜ ਤੇ ਖੁਆ ਖਾਈ ਬਹੁਤ ਜ਼ਿਆਦਾ ਵੱਧ ਗਈ, ਪਰਾਇਆ ਧਨ ਇਸ ਵੱਲ ਧਿਆਨ ਹੈ, ਬਿਰਧ ਹੋਆ ਜੰਜਾਲ ਵਿੱਚ, ਇਹਨਾਂ ਜੰਜਾਲਾਂ 'ਚ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਮਹਾਂਜਾਲ ਪਰਿਵਾਰ ਫਹਾਵ ਹੈ। ਇੱਕ ਤਾਂ ਜਾਲ ਹੈ, ਉਹ ਤਾਂ ਮੱਛੀ ਭਾਵੇਂ ਤੋੜ ਜਾਏ, ਮਹਾਂਜਾਲ ਵਿੱਚ ਫਸ ਜਾਏ ਉਹ ਨਹੀਂ ਨਿਕਲਦੀ, ਉਹ ਤਾਂ ਵਛੇਰੇ ਕੱਢਣਗੇ ਅਤੇ ਬਾਹਰ ਆਏਗੀ। ਕਹਿੰਦੇ ਨੇ ਬਲਹੀਣਾ, ਬਲ ਤੋਂ ਹੀਣਾ ਹੋ ਗਿਆ, ਮਤਹੀਣ ਹੋਏ, ਬਲਹੀਣਾ ਹੁੰਦਾ ਮਤ ਤੋਂ ਵੀ ਹੀਣ ਹੋ ਜਾਂਦਾ। ਹੁਣੇ ਯਾਦ ਕੀਤਾ, ਹੁਣੇ ਹੀ ਭੁੱਲ ਗਿਆ, ਚੇਤਾ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ। ਬਲਹੀਣਾ ਮਤਹੀਣ ਹੋ, ਨਾ ਏ ਬਹਤਰਿਆ ਡਰਾਵੈ, ਨਾ ਏ ਬਹਤਰਿਆ ਬਰਾਵੈ। ਕਹਿੰਦੇ ਨੇ ਬਾਬਾ ਬਰਡਾਉਂਦਾ ਗਿਆ, ਸਤਰਿਆ ਬਤਰਿਆ ਗਿਆ। ਬਾਲ ਬੱਚੇ ਇੰਝ ਹੀ ਕਹਿੰਦੇ ਨੇ। ਇੱਕ ਬਚਨ ਯਾਦ ਆਇਆ, ਕਹਿਆ ਨਾ ਮਨ ਸਿਰ ਖਾਕ ਸ਼ਾਨੈ, ਜਿਨ ਸੰਗ ਮਨ ਤਨ ਜਾਲਿਆ। ਜਿਨ੍ਹਾਂ ਵਾਸਤੇ ਸਰੀਰ ਸਾੜ ਦਿੱਤਾ ਗਾਲ ਲਿਆ, ਮਨ ਜਿਹੜਾ ਸੀ ਸੜਦਾ ਰਿਹਾ, ਹਰ ਗੱਲ ਸਹਾਰਦਾ ਰਿਹਾ, ਉਹ ਗੱਲ ਹੀ ਨਹੀਂ ਸੁਣਦੇ। ਇਹਦਾ ਅਰਥ ਇੰਝ ਵੀ ਕੀਤਾ, ਸਿਰ 'ਚ ਸੁਭਾਅ ਪਾਉਂਦੇ ਨੇ। ਇੱਕ ਅਰਥ ਹੋਰ ਵੀ ਮੈਨੂੰ ਯਾਦ ਆਇਆ, ਮੈਂ ਅੱਜ ਤੋਂ ਕੁਛ 70 ਸਾਲ ਪੁਰਾਣੀ ਗੱਲ ਤੁਹਾਨੂੰ ਸੁਣਾ ਰਿਹਾ। ਮਰਦਾ ਸੀ ਨਾ ਕੋਈ, ਅਤੇ ਉਸ ਦੇ ਸਰਹਾਣੇ ਛਾਨਣੀ ਲੈ ਕੇ ਸਵਾਹ ਛਾਣਦੇ ਨੇ, ਸਵਾਹ ਛਾਨਣੀ ਅਤੇ ਲਿਆ ਕੇ ਨਾ ਕਿਸੇ ਛੋਟੇ ਜੰਮੇ ਬੱਚੇ ਦਾ ਪੈਰ ਲਾ ਦੇਣਾ ਅਤੇ ਆਖਣਾ ਜੀ ਆ ਬੰਦੇ ਦੀ ਜੂਨ ਵਿੱਚ ਗਿਆ। ਹੁਣ ਲਾਉਣ ਵਾਲੇ ਤਾਂ ਜਾਣਦੇ ਨੇ ਬਹਿ ਕੇ, ਪੈਰ ਅਸੀਂ ਆਪ ਲਾਇਆ, ਅਤੇ ਜੇ ਨਾ ਲੱਗਣਾ ਕਈਆਂ ਨੇ ਕਹਿਣਾ ਨਹੀਂ ਲੱਗਿਆ, ਇਹ ਮੁਕਤ ਹੋ ਗਿਆ। ਉਹ ਕਹਿੰਦੇ ਨੇ ਤੇਰੇ ਸਿਰ 'ਚ ਸਵਾਹ ਪਾ ਰਹੇ ਨੇ। ਕਹਿਆ ਨਾ ਮਨ ਸਿਰ ਖਾਕ ਛਾਨ, ਜਿਨ ਸੰਗ ਮਨ ਤਨ ਜਾਲਿਆ। ਜਿਨ੍ਹਾਂ ਲਈ ਮਨ ਤਨ ਸਾੜਿਆ ਸੀ ਉਹ ਤੇ ਤੇਰੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਨਾ ਬਹਤਰਿਆ ਬਰਡਾਵੈ, ਅੰਧਾ ਗੁੰਗਾ ਪਿੰਗਲਾ ਤਨ ਥੱਕਾ, ਮਨ ਦਹਿ ਦੇ ਸਤਾਵੈ। ਜ਼ੁਬਾਨ ਹੈ ਬੋਲਿਆ ਨਹੀਂ ਜਾਂਦਾ ਗੁੰਗਾ, ਅੱਖਾਂ ਹੈਂਡ ਦਿਸਦਾ ਕੁਛ ਨਹੀਂ ਅੰਧਾ, ਪੈਰ ਹੈਣ ਤੁਰਿਆ ਨਹੀਂ ਜਾਂਦਾ ਲੂਲਾ, ਹੱਥ ਹੈਣ ਪਰ ਹੱਥਾਂ ਨਾਲ ਹੁੰਦਾ ਕੁਛ ਨਹੀਂ। ਪਰ ਅਜੇ ਵੀ ਇਹ ਕਰਦਾ ਕੀ ਹੈ, ਇਹਦਾ ਮਨ ਜਿਹੜਾ ਉਹ ਜਵਾਨ ਆ, ਵਾਸ਼ਨਾਵਾਂ ਇਹ 4 ਚਪੇਰੇ ਦੌੜਦੀਆਂ ਪਈਆਂ ਨੇ। ਅੰਧਾ ਗੁੰਗਾ ਪਿੰਗਲਾ ਤਨ ਥੱਕਾ, ਤਨ ਤੇ ਥੱਕ ਗਿਆ, ਮਨ ਦੇ ਦਿਸ਼ਤਾਵ ਹੈ। ਸਾਧ ਸੰਗਤ ਗੁਰ ਸ਼ਬਦ ਬਿਨ, 184 ਜੋਨ ਪਰਮਾਵੈ, ਅਵਸਰ ਚੁੱਕਾ ਹੱਥ ਨਾ ਆਵੈ। ਇਹ ਅਵਸਰ ਜਿਹੜਾ ਸੀ ਚੁੱਕ ਗਿਆ, ਮਨੁੱਖ ਜਨਮ ਸਾਨੂੰ ਮਿਲਿਆ ਅਵਸਰ, ਰਾਮ ਨੂੰ ਵੀ ਮਿਲਦਾ, ਰਮਨ ਨੂੰ ਵੀ ਮਿਲਦਾ, ਇੱਕ ਗਵਾਹ ਬੈਠਦਾ ਇੱਕ ਪਾ ਲੈਂਦਾ, ਕੰਸ ਨੂੰ ਵੀ ਮਿਲਿਆ, ਇਹ ਕ੍ਰਿਸ਼ਨ ਨੂੰ ਵੀ ਮਿਲਿਆ, ਔਰੰਗਜ਼ੇਬ ਨੂੰ ਵੀ ਮਿਲਦਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਮਿਲਦਾ, ਗੁਰੂ ਕੇ ਸਿੱਖ ਨੂੰ ਵੀ ਮਿਲਦਾ, ਮਨਮੁੱਖ ਨੂੰ ਵੀ ਮਿਲਦਾ, ਗੁਰਮੁਖ ਸੋਚਦਾ। 184 ਜੋਨ ਸੁਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏ ਦਾ। ਤੁਸੀਂ ਪੌੜੀ ਦੇ ਆਖਰੀ ਡੰਡੇ ਤੇ ਖੜੇ ਹੋ ਅੱਜ, ਤੇ ਪੌੜੀਆਂ ਦੂਸਰੀਆਂ ਬਣ ਗਈਆਂ, ਪਹਿਲੇ ਬਾਂਸਾਂ ਦੀਆਂ ਹੁੰਦੀਆਂ ਸਨ, ਅੱਜ ਵੀ ਹੈਨ ਕਿਤੇ ਕਿਤੇ। ਆਖਰੀ ਡੰਡੇ ਤੇ ਬੰਦਾ ਖਲੋਤਾ ਡਿੱਗੇ ਨਾ ਤੇ ਬਹੁਤ ਚੋਟ ਲੱਗਦੀ ਹੈ, ਮਰ ਵੀ ਜਾਂਦਾ ਕਈ ਵਾਰੀ, ਨਹੀਂ ਤੇ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ। ਪਰ ਜਿਹੜੀ ਪੌੜੀ 'ਤੇ ਅਸੀਂ ਖਲੋਤੇ ਹਾਂ ਉਹਦੇ ਡੰਡੇ ਪਤਾ ਕਿੰਨੇ ਨੇ, 84 ਲੱਖ ਆਖਰੀ 'ਤੇ ਹਾਂ। ਜੇ ਤੇ ਕਦਮ ਅੱਗੇ ਪੁੱਟ ਲਿਆ ਤੇ ਪਰਮਾਤਮਾ, ਫਿਰ ਤੇ ਸੱਚ ਖੰਡ ਵਸੈ ਨੰਕਾਰ ਪਹੁੰਚ ਗਏ, ਅਤੇ ਜੇ ਪਿੱਛੇ ਡਿੱਗ ਪਏ ਫਿਰ ਪਸ਼ੂ। ਜਿਹੜਾ ਪਿੱਛਾ ਡਿੱਗ ਪਿਆ, ਸਤਿਗੁਰੂ ਕਹਿੰਦੇ ਨੇ ਪਿੱਛੇ ਤੇ ਵੇਖਣਾ, ਗੱਲ ਅੱਗੇ ਦੀ ਕਰ, ਗੱਲ ਹੁਣ ਕਰ ਅੱਗੇ ਦੀ, ਤੂੰ ਪਿੱਛੇ ਦੀ ਵੇਖਣਾ ਪਿਆ। ਅਵਸਰ ਜੇ ਗਵਾ ਵੀ ਬੈਠਾ, ਬਾਬਾ ਫਰੀਦ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਜੇ ਤੇ ਹੈ ਤੇਰੀ ਜਵਾਨੀ ਅਤੇ ਜਵਾਨੀ ਸਾਂਭ ਲੈ। ਫਰੀਦ ਦਾ ਉਮਰ ਸੁਹਾਵੜੀ ਬੜੀ ਸੋਹਣੀ ਹੈ ਉਮਰ, ਸੰਘ ਸਵਨੜੀ ਦੇ ਸੋਨੇ ਵਰਗੇ ਤੇਰੀ ਦੇਹ, ਵਿਰਲੇ ਕਈ ਪਾਹੀਆਂ ਨੇ ਜਿੰਨਾ ਪਿਆਰੇ ਨੇ, ਜਵਾਨੀ ਲਈ ਉਹਨਾਂ ਸੁਚੇਤ ਕੀਤਾ, ਬਚ ਜਾਏ ਜੋ ਜਵਾਨੀ ਮੈਂ ਦੁਨੀਆ ਕੀ ਹਵਾ ਸੇ, ਬਚ ਜਾਏ ਜੋ ਜਵਾਨੀ ਮੈਂ ਦੁਨੀਆ ਕੀ ਹਵਾ ਸੇ। ਕਹਿੰਦੇ ਨੇ ਹੋਤਾ ਨਹੀਂ ਇਨਸਾਨ, ਉਹ ਫਰਿਸ਼ਤਾ ਹੋਤਾ ਹੈ, ਹੋਤਾ ਹੈ ਫਰਿਸ਼ਤਾ, ਵੋ ਇਨਸਾਨ ਨਹੀਂ ਹੋਤਾ। ਬਚ ਜਾਏ ਜੋ ਜਵਾਨੀ ਮੈਂ ਦੁਨੀਆ ਕੀ ਹਵਾ ਸੇ, ਹੋਤਾ ਹੈ ਫਰਿਸ਼ਤਾ, ਵੋ ਇਨਸਾਨ ਨਹੀਂ ਹੋਤਾ। ਉਹ ਤਾਂ ਫਰਿਸ਼ਤਾ ਹੁੰਦਾ, ਅਤੇ ਜੇ ਜਵਾਨੀ ਗਵਾਈ ਬੈਠਾ ਹੈ ਨਾ। ਬੜਾ ਸੁੰਦਰ ਬਚਨ ਹੈ ਫਰੀਦਾ, ਕਾਲੀ ਜਿੰਨੀ ਨਾ ਰਾਵਿਆ, ਕਾਲੇ ਜੇਕਰ ਹੁਣ ਚਿੱਟੇ ਹੋ ਗਏ ਨੇ, ਕਾਲਿਆਂ ਵਿੱਚ ਪ੍ਰਭੂ ਦਾ ਆਨੰਦ ਨਹੀਂ ਮਾਣਿਆ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਉੱਥੇ ਉਮਰ ਦਾ ਸਵਾਲ ਨਹੀਂ, ਚਿੱਟਿਆਂ ਨਾਲ ਹੀ ਕੋਈ ਸਿਮਰਨ ਸ਼ੁਰੂ ਕਰਦੇ ਪਏ। ਧੰਨ ਗੁਰੂ ਅਮਰਦਾਸ ਨੇ ਬੁਢਾਪੇ ਵਿੱਚ ਹੀ ਸ਼ੁਰੂ ਕੀਤਾ ਸੀ। ਧੌਲੀ ਰਾਵੇ ਕੋਏ ਕਰ ਸਾਈਂ ਸਿਓ ਪਿਰਹੜੀ, ਪਿਰਹੜੀ ਪ੍ਰੀਤੀ, ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ। ਤੈਨੂੰ ਬੜਾ ਨਵੇਲਾ ਨਵਾਂ ਰੰਗ ਚੜ ਜਾਏਗਾ, ਬੁਢਾਪੇ ਵਿੱਚ ਵੀ ਚੜੇਗਾ। ਜਿੰਨੇ ਕੁ ਸਵਾਸ ਰਹਿੰਦੇ ਨੇ ਉਹ ਬਚਾਲ ਹੈ। ਭਾਈ ਗੁਰਦਾਸ ਜੀ ਨੇ ਸਾਨੂੰ ਸੁਚੇਤ ਕਰਦਿਆਂ ਕਿਹਾ, ਬੇੜੀ ਡੁੱਬਣ ਲੱਗੇ ਤੇ ਜੋ ਬਚਦਾ ਹੀ ਬਚਾਲ ਹੈ, ਜੇ ਡੁੱਬ ਗਈ ਤੇ ਕੁਛ ਵੀ ਨਹੀਂ ਲੱਭਣਾ। ਘਰ ਨੂੰ ਅੱਗ ਲੱਗ ਜਾਏ ਤੇ ਜੋ ਬਾਹਰ ਨਿਕਲਦਾ ਕੱਢ ਲੈ। ਇਹ ਬੁਢਾਪੇ ਦੀ ਅੱਗ ਜੇ ਆ ਗਈ, ਜੋ ਨਿਕਲਦਾ ਕੱਢ ਲੈ, ਮੌਤ ਦੀ ਅੱਗ ਨੇ ਕੁਛ ਨਹੀਂ ਬਚਣ ਦੇਣਾ। ਕਹਿੰਦੇ ਨੇ ਚੋਰ ਲੱਗ ਜਾਏ, ਮੱਝ ਲੈ ਗਿਆ ਕੱਟੀ ਛੁਡਾ ਲੈ, ਉਹ ਮੱਝ ਬਣ ਜਾਏਗੀ, ਕੁਛ ਨਾ ਕੁਛ ਬਚਾ ਲੈ। ਕਹਿੰਦੇ ਨੇ ਅੰਤਮ ਸਮੇਂ ਹੀ ਆ ਜਾ, ਇਹ ਨਾ ਆਖ ਹੁਣ ਤੇ ਬੁੱਢੇ ਹੋ ਗਏ ਹਾਂ ਜੀ, ਹੁਣੇ ਅੰਮ੍ਰਿਤਪਾਨ ਕਰੀਏ, ਹੁਣ ਗੁਰਦੁਆਰੇ ਜਾਈਏ। ਭਾਈ ਸਾਹਿਬ ਕਹਿੰਦੇ ਨੇ ਜੈਸੇ ਨਾਉ ਬੁੱਢ ਤੇ ਜੋਈ ਬਚੇ ਸੋਈ ਭਲੋ, ਬੁੱਢ ਜਾਤ ਪਾਛੇ ਪਛਤਾਇਓ ਰਹਿ ਜਾਤ ਹੈ, ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ, ਜਰ ਬੁੱਝੇ ਪਾਛੇ ਕਛ ਬਸ ਨਾ ਬਸਾਤ ਹੈ, ਜੈਸੇ ਚੋਰ ਲਾਗੇ ਜਾਗੇ ਜੋਈ ਬਚੇ ਸੋਈ ਭਲੋ, ਜਰ ਬੁੱਝੇ ਪਾਛੇ ਕਛ ਬਸ ਨਾ ਬਸਾਤ ਹੈ, ਤੈਸੇ ਅੰਤਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੋਖ ਪਦਵੀ ਨਾ ਤਰ ਬਿਲ ਲਾਤ ਹੈ। ਬਜ਼ੁਰਗੀ ਵਿੱਚ ਹੀ ਆ ਜਾ, ਜਿੰਨੇ ਕੁ ਸਵਾਸ ਬਚੇ ਨੇ ਅਮੁੱਲ ਨੇ, ਇਹਨਾਂ ਨੂੰ ਬਚਾ ਲੈ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੀ ਮੁਸ਼ਕਲ ਨਾਲ ਇਹ ਜਨਮ ਮਿਲੇ ਹੈ, ਦੁਰਲੱਭ ਜਨਮ ਹੈ, ਇਸ ਦੇ ਬਾਰੇ ਤੂੰ ਸੋਚ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਰਲੱਭ ਜਨਮ ਪੁੰਨ ਫਲ ਪਾਇਓ,
ਦੁਰਲੱਭ ਜਨਮ ਬਹੁਤ ਔਖਾ ਮਿਲਣ ਵਾਲਾ ਮਾਂ ਕਬੀਰ, ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ, ਹੋਏ ਨਾ ਬਾਰੇ ਬਾਰ, ਜਿਉ ਬਲ ਫਲ ਪਾ ਕੇ ਪੋਏ ਗਿਰੇ ਬਹੁੜ ਨਾ ਲਾਗੈ ਡਾਰ। ਜੰਗਲ ਦੇ ਫਲ ਇੱਕ ਵਾਰੀ ਥੱਲੇ ਗਿਰ ਜਾਣ ਫਿਰ ਡਾਲੀ ਨਾਲ ਨਹੀਂ ਲੱਗਦੇ, ਇੱਕ ਵਾਰੀ ਸਵਾਸ ਨਿਕਲ ਗਏ ਤੇ ਫਿਰ ਇਹ ਸਰੀਰ ਤੈਨੂੰ ਨਹੀਂ ਮਿਲਣਾ, ਫਿਰ ਤੇ ਕਹਿੰਦੇ ਆ ਛੇਤੀ ਲੈ ਚੱਲੋ। ਵੇਖਿਆ ਮੈਂ ਹੈਰਾਨ ਹੋਇਆ ਕਿ ਇਹ ਪਾਇਆ ਬੰਦਾ ਸਮਝਦਾ ਕਿਉਂ ਨਹੀਂ, ਚੜ੍ਹਾਈ ਕਰਨ ਦਾ ਕਿਸੇ ਦਾ ਵੀ ਪਤਾ ਲੱਗੇ ਤੇ ਸੱਜਣ ਮਿੱਤਰ ਦੂਰੋਂ ਫੋਨ ਕਰਕੇ ਕਹਿੰਦੇ ਨੇ ਪਤਾ ਕੀ ਲੈ ਕੇ ਕਿੰਨੇ ਵਜੇ ਜਾਣਾ, ਬਾਕੀ ਗੱਲ ਕੋਈ ਨਹੀਂ, ਇਹਨੂੰ ਸ਼ਮਸ਼ਾਨ ਘਾਟ ਸੰਸਕਾਰ ਕਿੰਨੇ ਵਜੇ ਹੈ, ਲੈ ਜਿਉਂਦਿਆਂ ਬੰਦਿਆਂ ਕੋਲ ਕਿੱਥੇ ਟਾਈਮ ਹੈ ਕਿ ਉਡੀਕ ਲਈਏ ਘੜੀ, ਬਸ ਇਹ ਹੀ ਪੁੱਛਦੇ ਨੇ ਕਿ ਲੈ ਕੇ ਕਦੋਂ ਜਾਣਾ। ਕਹਿੰਦੇ ਨੇ ਬੜੀ ਮੁਸ਼ਕਲ ਨਾਲ ਇਹ ਦੁਰਲੱਭ ਜਨਮ ਤੈਨੂੰ ਪ੍ਰਾਪਤ ਹੋਇਆ, ਤੈਨੂੰ ਮਿਲਿਆ ਹੈ, ਤੇ ਮਿਲਿਆ ਕਿਵੇਂ ਹੈ? ਹਾਂਜੀ,
ਬਿਰਥਾ ਜਾਤ ਅਬ ਬੇਕੈ,
ਪੁੰਨ ਕਰਮ ਨਾਲ ਸ੍ਰੇਸ਼ਟ ਕਰਮ ਕੋਈ ਤੇਰੇ ਕੋਲ ਹੋ ਗਿਆ ਪਿਛਲੇ ਜਨਮ ਵਿੱਚ, ਉਸ ਦਾ ਫਲ ਤੈਨੂੰ ਮਿਲਿਆ, ਮਨੁੱਖਾ ਜਨਮ ਤੇ ਵਿਅਰਥ ਹੀ ਜਾ ਰਿਹਾ। ਇਹ ਵਿਅਰਥ ਕਿਵੇਂ ਜਾ ਰਿਹਾ? ਬਵੇਕ ਹੁੰਦਾ ਵਿਚਾਰ, ਬਿਬ ਏਕ ਦੋ ਤੋਂ ਇੱਕ ਹੋ ਜਾਣਾ, ਵਿਚਾਰ ਜਿਹੜੀ ਹੈ समाधान हो जाना, कोई दुबदा मन च ना रहने, ठीक दो ते दो चार वांगू। इनू कहिंदे ने विवेक। ऐड़ा अखर ऐसा है गुरमुखी दा, जिथे लग जाए निषेध कर देंदा। तुसी आ वेखो प्रवान, ते जे ऐड़ा लग गया आ प्रवान, के प्रवान नहीं। ज्ञान, ते जे ऐड़ा लग जाए अज्ञान। विवेक, ऐड़ा लग गया पहले आ विवेक है। कहिंदे ने विचारहीन होण करके, बुद्धिहीन होण करके इह साडा जिहड़ा जन्म है व्यर्थ जा रहा है। ते जे हुण बंदा इह आखे मैं ते जी हज़ारां किताबां पढ़ियां ने, मैं ते इन्नियां डिग्रियां कीतियां ने, ते मैं ते विवेकवान हाँ, सतगुरु कहिंदे ने नहीं। विवेक ते अविवेक दा फर्क की एक है, पदार्थ दा ज्ञान। पदार्थ के बारे बंदा बहुत कुछ पढ़ गया है, लेकिन अपने बारे ये जिस ज्ञान की गल करनी है, दो तरह की विद्या विद्वाना ने कही है, परा अपरा। परा वो है विद्या जो आत्म ज्ञान है, ये अनुभव तो बिना एक ज्ञान है। इन समझो सोने वांगू, ते सोना खरा वो अग च पाइए ते चमके, जेड़ा काला हो जाए जेड़ा तेरा अनुभव नहीं। अनुभव की कुठाली विच पाया जाए जेड़ा ज्ञान, वो तेरा ज्ञान थोड़ा होवे अपना होवेगा, उधारा ज्ञान नहीं होवेगा, वो किसे दा ज्ञान नहीं। असी असल विच किसे ने एक ने सुन लिया, दूसरे नू सुना दिता, अगो तीसरे नू सुना दिता, करदिया करदिया बहुते को बंदिया कोलो जांदिया पल्ले कुछ भी नहीं रह जांदा। जिन्ना दा अनुभव सी उन्हां आखिया ते मिलिया उन्हां नू, गुरु नानक देव पातशाह दा अनुभव किस नू मिलिया, ज्ञान किस नू मिलिया, भाई लैणे वैसे ते बहुत आउंदे सन, मत्था टेक के चले जांदे सन, लेकिन ये अनुभवी ज्ञान किन्हां नू मिलदा, जेड़े उस जीवन नू जिउंदे ने, सिर्फ सुनदे ही नहीं उस जीवन नू जिउंदे ने। उस विद्या नू कहा परा विद्या। ये अविवेक करके, विचारहीन होण करके, विचार दी गल ते ना सुनदा ना करदा। इहदी विचार जे को है भी है, दुनिया दा नफा नुकसान इत्थे किते मन टिकदा नहीं। ये याद रखना, गुरु साहब कहिंदे ने तैनू उस ज्ञान दा किनका भी मिल जाए, एक किनका ते तेरा जन्म सफल हो जाए। बाहर दे ज्ञान दे पहाड़ भी लग जान ते तेरा मन नहीं टिकना। मैं दो पंक्तियां पढ़ दिया, एक ते किनका एक जिस जी वसावै ताकि महिमा गणी ना आवै। दूसरा, एक बूंद गुर अमृत दीनो ज्ञानी अमृता। एक बूंद गुर अमृत दीनो ता अटल अमर नाम हुआ। ये बाहर दा पदार्थ, पदार्थां दा ज्ञान जिन्ना भी किसे नूं मिल गया, वड्डे वड्डे साइंसदान। कमाल, मैनू गल याद आई, यूएसए विच बच्चियां ने एक प्रदर्शनी सजाई से, ते खिलौने क्यों चलते सन पे इलैक्ट्रिकसिटी बिजली नाल। ते एक बजुर्ग जी ओल्ड मैन आ गया, ते वो आके कहन लगा बेटा आपे ही चलते ने किवें। कहन लगे ओल्ड मैन ये इलैक्ट्रिकसिटी नाल चलते ने बिजली नाल। ते वो कहन लगा ये की है, वो हुण बच्चे दसन के करदी की है, चलाउंदी आ चीज चलाउंदी आ। कहन लगा मैं ये ते पुछदा ही नहीं, मैं ते तुहानू पुछना पिया ये की है। वो टीचर को गए तो टीचर भी ये दसे के कर दी की है। कहन लगा है की लगे मैनू भी नहीं पता। कहन लगा घबरा ना, ये जिन्हें कार्ड कटी है वो एडिशन मैं, मैनू भी नहीं पता कि ये की है। पदार्थ बारे भी, पदार्थ वर्तना किवें आ, लेकिन ये की है। बंदे ने तो कुछ भी नहीं जाने, जो जाने एक किनका भी नहीं जाने, वो ज्ञान अंदर दा ज्ञान आत्म ज्ञान ਜਿਸ ਨੂੰ ਪਾ ਕੇ ਪਰਮਾਤਮਾ ਬਣ ਜਾਏ। ਕਹਿੰਦੇ ਨੇ ਉਹ ਵਿਵੇਕ ਤੇ ਇਸ ਦੇ ਪਾਸ ਹੈ ਨਹੀਂ, ਉਹ ਗਿਆਨ ਨਹੀਂ, ਉਹ ਮਿਲਦਾ ਕਿਵੇਂ ਹੈ? ਇਹ ਦੁਨੀਆਂ ਦਾ ਜਿਹੜਾ ਇਲਮ ਹੈ ਨਾ, ਕਹਿੰਦੇ ਨੇ ਇਲਮ ਕੀ ਇੰਤਹਾ ਹੈ ਬੇਤਾਬੀ, ਵੱਡੇ ਵੱਡੇ ਆਲਮ ਆਖਰ ਪਾਗਲ ਹੋਊਗਾ। ਇਲਮ ਕੀ ਇੰਤਹਾ ਹੈ ਬੇਤਾਬੀ, ਮਰਗਰ ਇਸ ਮਰਜ਼ ਕੀ ਦੁਆ ਹੂੰ ਮੈਂ। ਦਿਲ ਕਹਿੰਦਾ ਮੈਂ ਇਸ ਦੀ ਦੁਆ ਹਾਂ, ਮਾਰਫਤ ਮੇਰੇ ਕਰਕੇ ਹੈ। ਮਾਰਫਤ ਦੀ ਦੁਨੀਆ, ਉਸ ਗਿਆਨ ਦੀ ਦੁਨੀਆ, ਆਤਮ ਗਿਆਨ ਦੀ ਦੁਨੀਆ, ਨਾਮ ਰਸ ਦੀ ਦੁਨੀਆ, ਇਹ ਤੇ ਦੁਨੀਆ ਹੋਰ ਆ। ਕਹਿੰਦੇ ਨੇ ਆ ਵਿਵੇਕ ਕਰਕੇ ਜਨਮ ਸਾਰਾ ਹੀ ਵਿਅਰਥ ਜਾ ਰਿਹਾ ਹੈ। ਹਾਂਜੀ,
ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿ ਲਿਖੈ।
ਇੰਦਰ ਤੇ ਇੰਦਰ ਦਾ ਰਾਜ, ਇਹ ਕਿੱਥੇ ਸੀ ਧਰਤੀ ਤੇ? ਨਾ ਤੇ ਮੈਂ ਵੇਖਿਆ, ਨਾ ਤੁਹਾਡੇ ਚੋਂ ਕਿਸੇ ਨੇ ਵੇਖਿਆ, ਗ੍ਰੰਥਾਂ ਚ ਵੀ ਪੜ੍ਹਿਆ, ਮੈਂ ਵੀ ਪੜ੍ਹਿਆ, ਤੁਸੀਂ ਸੁਣਿਆ ਪੜ੍ਹਿਆ ਹੋਵੇਗਾ। ਇੰਦਰ ਹੈ ਦੇਵਤਿਆਂ ਦਾ ਰਾਜਾ ਤੇ ਇੰਦਰ ਹੈ ਵਰਖਾ ਦਾ ਰਾਜਾ। ਕਹਿੰਦੇ ਹਨ ਬੱਦਲ ਪੈਂਦਾ ਹੋਵੇ, ਇੰਦਰ ਪ੍ਰਸੰਨ ਹੋਇਆ ਜੀ, ਇੰਦਰ ਵਰਦਾ ਪਿਆ। ਸਤਿਗੁਰੂ ਪਾਤਸ਼ਾਹ ਜੀ ਤੇ ਇਹਨਾਂ ਗੱਲਾਂ ਨੂੰ, ਐਸੀਆਂ ਨੂੰ ਮੰਨਦੇ ਕੋਈ ਨਹੀਂ। ਉਹ ਕਹਿੰਦੇ ਨੇ ਚਲੋ ਮੈਂ ਦ੍ਰਿਸ਼ਟਾਂਤ ਲਈ ਇੰਝ ਵਰਤ ਲੈਣਾ, ਇੰਦਰ ਜਿਹੜਾ ਸਭ ਤੋਂ ਸੁੰਦਰ ਇਸਤਰੀ ਉਸ ਦੇ ਕੋਲ ਹੈ, ਉਹਦਾ ਨਾਂ ਸਚੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਚਨ ਸੁਣਾਵਾਂ, ਬ੍ਰਹਮ ਬਹਿਸ਼ਰ ਬਿਸ਼ਨ ਸਚੀ ਪਤ। ਸੱਚੀ ਪਤ, ਸੱਚੀ ਦਾ ਪਤੀ, ਸਭ ਤੋਂ ਸੁੰਦਰ ਪਸ਼ਰਨ ਸਤੀ ਉਹ ਸੱਚੀ, ਉਸ ਦਾ ਪਤੀ ਇੰਦਰ। ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ, ਅੰਤ ਫਸੇ ਜਮ ਪਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪਸ ਹੈ ਪਗ ਤੇ ਨਰ ਫੇ ਨਰ ਦੇ ਧਰੇਂਗੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਮੈਂ ਤੁਹਾਨੂੰ ਸੁਣਾਇਆ। ਇਸ ਦਾ ਪੁੱਤਰ ਹੈ ਜੈਅੰਤ, ਇਸ ਦਾ ਸਵਾਰੀ ਕੀ ਹੈ? ਉੱਚ ਸਰਵਾ ਘੋੜਾ, ਉਹ ਜਿਹੜਾ 14 ਰਤਨਾਂ ਚੋਂ ਨਿਕਲਿਆ ਸੀ। ਹੁਣ ਇਹ ਗੱਲਾਂ ਜਿਹੜੀਆਂ ਨੇ ਕਿ ਬੈਕੁੰਠ ਦਾ ਰਾਜਾ ਜਿਹੜਾ ਵਿਸ਼ਨੂੰ ਬੈਕੁੰਠਪੁਰੀ, ਇੰਦਰ ਦਾ ਰਾਜ, ਇਹ ਲੈਣ ਵਾਸਤੇ ਯੱਗ ਕਰਦੇ ਨੇ ਇੱਥੋਂ ਦੇ ਲੋਕ, ਤੇ ਇੰਦਰ ਉਸ ਵਿੱਚ ਰੋਕ ਪਾਉਂਦਾ। ਸਤਿਗੁਰੂ ਕਹਿੰਦੇ ਨੇ ਮੰਨ ਲਓ ਕਿ ਇੰਦਰ ਵਰਗਾ ਤਖਤ ਹੋਵੇ, ਮੰਨ ਲਓ ਇੰਦਰ ਵਰਗਾ ਰਾਜ ਹੋਵੇ, ਇਹੋ ਜਿਹਾ ਬਾਗ ਹੋਵੇ। ਆਸਾ ਦੀ ਵਾਰ ਵਿੱਚ ਵੀ ਇੱਕ ਜ਼ਿਕਰ ਆਇਆ, ਉਹ ਤਾਂ ਆਪ ਸੁਣਦੇ ਹੋਵੋਗੇ ਕਿ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ। ਇਸ ਦੇ ਬਾਗ ਵਿੱਚ 5 ਰੁੱਖ ਸਨ, ਹਰੀ ਚੰਦਨ ਮੰਦਾਰ ਸੰਤਾਨ ਕਲਪ ਬ੍ਰਿਸ਼ ਤੇ ਪਾਰ ਜਾਤ। ਸਤਿਗੁਰਾਂ ਤੇ ਮੰਨਿਆ ਪਾਰ ਜਾਤ ਏ ਹਰ ਕੋ ਨਾਮ ਕਾਮ ਤਿੰਨ ਹਰ ਹਰ ਗੁਣ ਗਾਮ, ਤੇ ਸੱਤ ਭਾਮਾ ਗੋਪੀ ਨੇ ਕਿਹਾ ਮੇਰੇ ਬਾਗ ਵਿੱਚ ਲਾਣਾ ਲਾ ਦਿਓ, ਲਿਆ ਕੇ ਪਾਰ ਜਾਤ। ਕ੍ਰਿਸ਼ਨ ਕਹਿ ਕਹਿਣ ਲੱਗੇ ਬੂਟਾ ਦੇ ਦੇ। ਕਹਿਣ ਲੱਗਾ ਨਹੀਂ, ਇਹ ਤੇ ਰਹਿਣਾ ਸਵਰਗਾਂ ਚ, ਧਰਤੀ ਤੇ ਨਹੀਂ ਜਾ ਸਕਦਾ। ਕਹਿਣ ਲੱਗੇ ਮੈਂ ਲੈ ਕੇ ਜਾਵਾਂਗਾ, ਲੜ ਕੇ ਲਿਆਇਆ। ਹੁਣ ਲੋਕਾਂ ਪੁੱਛਣਾ ਸੀ ਜੀ ਕਿੱਥੇ ਹੈ, ਹੁਣ ਦੱਸੋ ਉਹ ਜਿਹੜਾ ਪਾਰ ਜਾਤ ਲਾਇਆ। ਪਰ ਕਹਾਣੀਆਂ ਕੱਢਣ ਵਿੱਚ ਇਹ ਬੰਦੇ ਸ਼ੇਰ ਸਨ, ਕਮਾਲ ਕਰ ਦਿੱਤੇ। ਕਹਿਣ ਲੱਗੇ ਗੋਪੀਆਂ ਤੇ ਕ੍ਰਿਸ਼ਨ ਜਦੋਂ ਦੇਹਾਂਤ ਹੋਇਆ, ਉਹ ਬੂਟਾ ਉੱਥੋਂ ਉੱਡਿਆ ਤੇ ਫਿਰ ਇੰਦਰ ਦੇ ਬਾਗ ਵਿੱਚ ਉੱਥੇ ਹੀ ਜਾ ਕੇ ਲੱਗ ਗਿਆ, ਉੱਡ ਗਿਆ। ਹੁਣ ਵਿਖਾਉਣ ਦੀ ਲੋੜ ਨਾ ਰਹਿ ਗਈ ਕਿ ਉਹ ਕਿੱਥੇ ਹੈ। ਐਸਾ ਰਾਜ ਹੋਵੇ, ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾ, ਜਿੱਥੇ ਬੰਦਾ ਰਜਿਆ ਹੀ ਨਹੀਂ। ਕਹਿੰਦੇ ਨੇ ਇਹੋ ਜਿਹਾ ਰਾਜ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੇ ਅਫਾਰਾ, ਸੇਜ ਸੋਹਣੀ ਚੰਦਨ ਚੋਵਾ ਨਰ ਘੋਰ ਕਾ ਦੁਆਰਾ। ਇੱਕ ਸਾਧੂ ਪੜ੍ਹਦਾ ਰਿਹਾ, ਬੜਾ ਗਿਆਨਵਾਨ ਸੀ, ਤੇ ਰਾਜੇ ਕੋਲ ਮੰਗਣ ਤੁਰ ਗਿਆ। ਕਹਿਣ ਲੱਗਾ ਜੀ ਰਾਜਨ 5 ਮੋਹਰਾਂ ਦਿਓ। ਕਹਿਣ ਲੱਗਾ ਕੀ ਕਰੇਗਾ? ਕਹਿਣ ਲੱਗਾ ਗੁਰੂ ਨੂੰ ਮੱਥਾ ਟੇਕਣਾ, ਮੇਰੇ ਕੋਲ ਕੁਝ ਨਹੀਂ ਸੀ। ਕਹਿਣ ਲੱਗਾ ਮੈਂ ਖੁੱਲੀ ਛੁੱਟੀ ਤੈਨੂੰ ਦਿੱਤੀ, ਜੋ ਮੰਗੇ ਦੇ ਦਿਆਂ। ਕਹਿਣ ਲੱਗਾ ਛੁੱਟੀ ਮਿਲ ਗਈ, 10 ਮੰਗਾਂ, 20 ਮੰਗਾਂ, 50 ਮੰਗਾਂ, 100 ਮੰਗਾਂ, 1000 ਮੰਗਾਂ, ਕਰੋੜ ਮੰਗਾਂ, ਕਰਦਿਆਂ ਕਰਦਿਆਂ ਹੁਣ ਮਨ ਕਿਤੇ ਟਿਕਦਾ, ਕਿਸੇ ਥਾਂ 'ਤੇ ਨਹੀਂ। ਅਖੀਰ ਪਤਾ ਕੀ ਆਖਿਆ? ਕਹਿਣ ਲੱਗਾ ਜੀ ਜੋ ਤੁਹਾਡੇ ਕੋਲ ਹੈ ਨਾ ਰਾਜ, ਸਾਰਾ ਹੀ ਮੈਨੂੰ ਦੇ ਦਿਓ ਅਤੇ ਤੁਸੀਂ ਬਾਹਰ ਹੋਵੋ। ਉਹਨੇ ਬੜਾ ਸੁੰਦਰ ਕਿਹਾ, ਕਹਿਣ ਲੱਗਾ ਦਿੱਤਾ। ਪਰ ਉਸ ਤੋਂ ਬਾਅਦ ਵਾਅਦਾ ਕਰ, ਨਾ ਮੰਗਣ ਜਾਏਗਾ ਨਾ ਚੜ੍ਹਾਈ ਕਰੇਗਾ, ਰੱਜ ਜਾਏਗਾ। ਗੁਰੂ ਦਾ ਗਿਆਨ ਕੰਮ ਆਇਆ, ਕਹਿਣ ਲੱਗਾ ਉਹ ਮਨਾ ਪੰਜਾਂ ਤੋਂ ਤੁਰਿਆ ਤੇ ਉਹਦਾ ਰਾਜ ਹੀ ਹੜੱਪ ਕਰ ਗਿਆ। ਜਿਵੇਂ ਕਿਹਾ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾਂ ਸਿਉਂ ਪੇੜਾ ਗਟਕਾਮ ਹੈ। ਡਾਲੀ ਨਾਲੋਂ ਇੱਕ ਰੁੱਖ ਦਾ ਫਲ ਖਾ ਲੈ, ਤੂੰ ਤੇ ਪੇੜ ਹੀ ਹਜ਼ਮ ਕਰ ਗਿਆ। ਕਹਿਣ ਲੱਗਾ ਮੈਂ ਪੰਜ ਵੀ ਨਹੀਂ ਲੈਂਦਾ, ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਗਿਆਨ ਗਰਕ ਹੋ ਚੱਲਿਆ ਸੀ ਸਾਰਾ। ਮੈਂ ਜਾਣਾ ਕਿਤੇ ਕਿਰਤ ਕਰਾਂਗਾ ਤੇ ਗੁਰੂ ਦੀ ਭੇਟਾ ਕਰਾਂਗਾ। ਇੱਥੇ ਤ੍ਰਿਪਤ ਨਹੀਂ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਉਸ ਵਰਗਾ ਮਹਲ ਹੋਵੇ, ਘਰ ਗ੍ਰਹਿ ਆਸਨ, ਉਸ ਵਰਗਾ ਤਖਤ ਹੋਵੇ। ਸਭ ਤੋਂ ਕੀਮਤੀ ਤਖਤ ਜੇ ਇੱਥੇ ਬਣਿਆ ਨਾ ਦੁਨੀਆ ਤੇ, ਉਹ ਸ਼ਾਹਜਹਾਨ ਨੇ ਬਣਾਇਆ ਸੀ ਤੇ ਉਸਦਾ ਨਾਂ ਸੀ ਤਖਤੇ ਤਾਊਸ, ਨਾਦਰ ਲੁੱਟ ਕੇ ਲੈ ਗਿਆ ਸੀ। ਇਹ ਦਿੱਲੀ ਦੇ ਵਿੱਚ ਬਣਿਆ, ਇਹ ਤਖਤ ਜਿਹੜਾ ਸੀ ਉਹ ਦਿੱਲੀ ਲੁੱਟੀ ਉਹਨੇ ਉਹ ਲੈ ਗਿਆ। ਕਹਿੰਦੇ ਨੇ ਵੱਡੇ ਵੱਡੇ ਤਖਤ, ਵੱਡੇ ਵੱਡੇ ਆਸਨ ਭਗਤੀ ਤੋਂ ਬਗੈਰ ਕਿਸੇ ਲੇਖੇ ਨਹੀਂ। ਇੱਥੇ ਭਗਤੀ ਨਾਲ ਹੋਵੇ ਤੇ ਫਟੀ ਬੋਰੀ ਤੇ ਕੋਈ ਬੈਠਾ ਹੋਵੇ, ਉਹ ਰਾਜੇ ਦੇ ਆਸਨ ਨਾਲੋਂ ਚੰਗੀ ਹੈ। ਜੇ ਪ੍ਰਮਾਤਮਾ ਦਾ ਨਾਮ ਹੈ, ਭਗਤੀ ਤੋਂ ਬਿਨਾਂ ਕਿਸੇ ਲੇਖੇ ਨਹੀਂ।
ਹਾਂਜੀ, ਨਾ ਵਿਚਾਰਿਓ ਰਾਜਾ ਰਾਮ ਕੋ ਰਸ।
ਹੁਣ ਇਮਾਨਦਾਰੀ ਨਾਲ ਦੱਸੀਏ, ਸਾਨੂੰ ਛੇ ਰਸ ਤੇ ਅੱਗੋਂ ਛਿਆਂ ਦੇ ਪਤਾ ਨਹੀਂ 36 ਕਿੰਨੇ ਬਣ ਗਏ ਹੋਣ। ਉਹਨਾਂ ਰਸਾਂ ਦਾ ਤੇ ਪਤਾ ਜਿਹੜੇ ਜ਼ੁਬਾਨ ਨਾਲ ਚੱਖਣੇ ਆ, ਇੰਦਰੀਆਂ ਦੇ ਰਸਾਂ ਦਾ ਸਾਨੂੰ ਪਤਾ, ਪਰ ਇਹ ਰਾਮ ਰਸ ਨਾਮ ਰਸ ਕੀ ਹੈ? ਸਤਿਗੁਰੂ ਕਹਿੰਦੇ ਨੇ ਇਸ ਰਸ ਬਾਰੇ ਇਹਨਾਂ ਤੈਨੂੰ ਦੱਸਾਂ, ਆਣ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਉਹ ਰਸ ਕਦੀ ਚੱਖੇ ਹੈ ਜਿਹਨੂੰ ਵੇਖ ਕੇ ਬਿਸਮਾਦ ਹੋ ਜਾਏ? ਜੇ ਤੂੰ ਉਹ ਰਸ ਚੱਖ ਲਵੇਂ ਤੇ ਤੈਨੂੰ ਸਾਰੇ ਹੀ ਰਸ ਭੁੱਲ ਜਾ। ਪਰ ਬੰਦਾ ਤੇ ਖਾਣ ਪੀਣ ਚ ਰੁੱਝੇ ਆ, ਕਹਿੰਦੇ ਨੇ ਉਹ ਰਸ ਆ ਜਾਏ ਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ। ਉਹ ਰਸ ਕਦੀ ਆ ਜਾਏ ਤਿੰਦਰਿਆਂ ਦੇ ਰਸ ਸਾਰੇ ਫਿੱਕੇ ਪੈ ਜਾਣ, ਫਿਰ ਇਹ ਭਗਤੀ ਤੋਂ ਬਗੈਰ ਕਿਸੇ ਲੇਖੇ ਨਹੀਂ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਉਸ ਬਾਰੇ ਤੇ ਤੂੰ ਵਿਵੇਕ ਨਾਲ ਵਿਚਾਰ ਹੀ ਨਹੀਂ ਕੀਤੀ ਕਿ ਨਾਮ ਰਸ ਵੀ ਕੋਈ ਹੈ, ਮੈਨੂੰ ਆਇਆ ਕਿ ਨਹੀਂ। ਹਾਂਜੀ,
ਜਿਹ ਰਸ ਅਨ ਰਸ ਬੀਸਰ ਜਾਹੀ,
ਜਿਸ ਰਸ ਨਾਲ ਅਨ ਦਾ ਅਰਥ ਹੁੰਦਾ ਹੋਰ, ਹੋਰ ਜਿੰਨੇ ਦੁਨੀਆਂ ਦੇ ਰਸ ਨੇ ਵਿਸ਼ੇ ਵਾਸ਼ਨਾ ਦੇ, ਇਹ ਸਾਰੇ ਭੁੱਲ ਜਾਂਦੇ ਨੇ, ਉਹ ਵਿਸਰ ਜਾਣ। ਹਾਂਜੀ,
ਰਹਾਉ ਜਾਨ ਅਜਾਨ ਭਏ ਹਮ ਬਾਵਰ,
ਸਭ ਕੁਝ ਜਾਣਦਿਆਂ ਬੁੱਝਦਿਆਂ ਹੋਇਆ। ਕਿਹੜਾ ਬੰਦਾ, ਹਰ ਬੰਦੇ ਕੋਲ ਲੋੜੋਂ ਵੱਧ ਗਿਆਨ, ਜਾਣਦਿਆਂ ਹੋਇਆ ਅਣਜਾਣ ਬਣੇ ਆ, ਔਰ ਅਸੀਂ ਪਾਗਲ ਬਣੇ। ਬਾਬਰ, ਬਾਬਰ ਦਾ ਅਰਥ ਹੁੰਦਾ ਝੱਲਾ, ਪਾਗਲ। ਜਾਣ ਅਜਾਣ ਪਏ ਹਮ ਬਾਵਰ। ਹਾਂਜੀ,
ਸੋਚ ਅਸੋਚ ਦਿਵਸ ਜਾਹੀ,
ਚੰਗੀਆਂ ਮੰਦੀਆਂ ਸੋਚਾਂ ਸੋਚਦੀਆਂ, ਜਿਉਂ ਅੱਖ ਖੁੱਲਦੀ ਹੈ ਸੋਚਾਂ ਸ਼ੁਰੂ ਹੁੰਦੀਆਂ, ਬੁਰੀਆਂ ਸੋਚਾਂ ਜ਼ਿਆਦਾ, ਭਲੀ ਤੇ ਕੋਈ ਆਉਂਦੀ ਹੈ, ਸਾਰਾ ਦਿਨ ਹੀ ਲੰਘ ਜਾਂਦਾ ਇਹ ਸੋਚਾਂ ਸੋਚਦਿਆਂ।
ਇੰਦਰੀ ਸਬਲ ਨਿਬਲ ਬਵੇਕ ਬੁੱਧ,
ਇੰਦਰੀਆਂ ਜਿੰਨੀਆਂ ਨੇ ਤੇ ਬਲਸ਼ਾਲੀ ਹੋ ਗਈਆਂ, ਵਿਸ਼ੇ ਵਿਕਾਰਾਂ ਵਾਲੀਆਂ ਇੰਦਰੀਆਂ, ਇਹ ਸੱਤ ਸਾਡੇ ਜਲ ਦਸ ਕਰਮ ਇੰਦਰੇ ਵਿਗਿਆਨ ਇੰਦਰੇ, ਇਹ ਤੇ ਸਬਲ ਹੋ ਗਏ ਤੇ ਕਹਿੰਦੇ ਨੇ ਨਿਬਲ ਬਵੇਕ, ਬਵੇਕ ਬੁੱਧ ਕਮਜ਼ੋਰ ਹੋ ਗਏ। ਜੇ ਵਿਵੇਕ ਬੁੱਧ ਕਮਜ਼ੋਰ ਤੇ ਹਾਰੇਗਾ, ਇਸੇ ਵਾਸਤੇ ਪਾਪ ਜ਼ਿਆਦਾ ਹੁੰਦੇ ਨੇ, ਪੁੰਨ ਬਹੁਤ ਘੱਟ ਹੁੰਦੇ ਨੇ, ਕਿਉਂਕਿ ਪੁੰਨ ਕਰਨ ਵਾਲੀ ਉਹ ਵਿਵੇਕ ਬੁੱਧੀ ਉਹ ਨਿਬਲ ਹੋ ਗਈ ਹੈ। ਜਿਵੇਂ ਕਮਜ਼ੋਰ ਬਲਹੀਨ ਹੋ ਗਈ ਹੈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨੇ, ਪਰਮਾਰਥ ਆਤਮ ਵਿਦਿਆ, ਜਿਸ ਵਿਦਿਆ ਨੇ ਪਰਮਾਤਮਾ ਤੱਕ ਲੈ ਕੇ ਜਾਣਾ ਸੀ, ਉਹ ਤੇ ਕਮਜ਼ੋਰ ਹੋ ਗਏ, ਉਸ ਪਾਸੇ ਕਦਮ ਹੀ ਨਹੀਂ ਰੱਖਿਆ, ਕਹਿੰਦੇ ਨੇ ਉੱਥੇ ਪ੍ਰਵੇਸ਼ ਹੀ ਨਹੀਂ ਹੋਇਆ। ਹਾਂਜੀ,
ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰ ਮਾਇਆ,
ਕਹਿੰਦੇ ਕੁਛ ਹੋਰ ਹਾਂ ਲੇਕਿਨ ਅਚਰੀਅਤ ਅਚਰਨ ਜਿਹੜਾ ਹੈ, ਚਾਲ ਚੱਲਣ ਜੋ ਹੈ, ਆਚਾਰ ਜਿਹਨੂੰ ਕਿਹਾ, ਸੱਚੋਂ ਔਰ ਸਭ ਕੋ ਉੱਪਰ ਸੱਚ ਆਚਾਰ, ਉਹ ਕੁਝ ਹੋਰ ਹੈ, ਕਹਿੰਦੇ ਕੁਛ ਹੋਰ ਹਾਂ, ਕਰਦੇ ਕੁਛ ਹੋਰ ਹਾਂ। ਦਸ਼ਮੇਸ਼ ਪਿਤਾ ਨੇ ਔਰੰਗਜ਼ੇਬ ਨੂੰ ਲਿਖਦਿਆਂ ਲਿਖਿਆ ਸੀ, ਹਮੂ ਮਰਦ ਬਾਇਦ ਸ਼ਬਦ ਸੁਖਣ ਵਰ, ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ। ਜ਼ਬਾਨ 'ਚ ਕੁਛ ਹੋਰ ਹੋਵੇ, ਹਿਰਦੇ 'ਚ ਹੋਰ ਹੋਵੇ, ਮਰਦ ਨਹੀਂ ਹੁੰਦਾ, ਉਹ ਨਹੀਂ ਮਰਦ। ਮਰਦ ਉਹ ਹੈ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਪਰ ਇੱਥੇ ਕਹਿੰਦੇ ਨੇ, ਕਹਿੰਦੇ ਕੁਛ ਹੋਰ ਹਾਂ, ਆਉਣ ਦਾ ਅਰਥ ਹੈ ਹੋਰ, ਅਚਰੀਅਤ ਚਾਲ ਚੱਲਣ ਆਚਰਨ, ਇਹ ਕੁਛ ਹੋਰ ਹੈ, ਕਰਦੇ ਕੁਛ ਹੋਰ ਹਾਂ, ਸਮਝਣ ਪਰੇ ਅਪਰ ਮਾਇਆ। ਅਪਰੇ ਦਾ ਅਰਥ ਹੁੰਦਾ ਬੇਅੰਤ, ਮਾਇਆ ਵੀ ਬੇਅੰਤ ਹੈ, ਪਰਮਾਤਮਾ ਬੇਅੰਤ ਹੈ ਅਤੇ ਉਹਦੀ ਮਾਇਆ ਦਾ ਵੀ ਕੋਈ ਅੰਤ ਪਰ ਹੈ, ਵਾਰ ਨਹੀਂ। ਕਹਿੰਦੇ ਨੇ ਸਮਝ ਹੀ ਨਹੀਂ ਆਉਂਦੀ, ਬੰਦੇ ਦੀ ਮਤ ਮਾਰੀ ਜਾਂਦੀ ਹੈ ਇੱਥੇ। ਗੁਰੂ ਕਿਰਪਾ ਕਰਕੇ ਬਚਾਏ ਅਤੇ ਬਚਾਏ, ਸਮਝਣ ਪਰੇ ਅਪਰ ਮਾਇਆ। ਗੁਰੂ ਅਮਰਦਾਸ ਜੀ ਨੇ ਬਹੁਤ ਹੀ ਸੰਖੇਪ ਕਰਕੇ ਕਿਹਾ, ਇੱਕ ਇੱਕ ਗੱਲ ਕੀ ਸਮਝਾਵਾਂ ਤੁਹਾਨੂੰ, ਮੈਂ ਇੰਨਾ ਕਹਿ ਦਿੰਦਾ, ਮਾਇਆ ਕਿਹਨੂੰ ਕਹਿੰਦੇ ਨੇ, ਜਿਸ ਨੂੰ ਵੇਖ ਕੇ ਰੱਬ ਵਿਸਰ ਜਾਏ, ਰੱਬ ਭੁੱਲ ਜਾਏ, ਉਹ ਸਭ ਕੁਛ ਮਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਹੁਣ ਤੁਸੀਂ ਆਪ ਫੈਸਲਾ ਕਰ ਲੈਣਾ, ਕੀ ਵੇਖਿਆ ਰੱਬ ਭੁੱਲਦਾ ਅਤੇ ਕੀ ਵੇਖਿਆ ਪਰਮਾਤਮਾ ਯਾਦ ਆਉਂਦਾ। ਕਹਿੰਦੇ ਨੇ ਪਰਮਾਰਥ ਪ੍ਰਵੇਸ਼ ਨਹੀਂ, ਹੁਣ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਹਾਂਜੀ,
ਕਹਿ ਰਵਿਦਾਸ ਉਦਾਸ ਦਾਸ ਮਤ।
ਭਗਤ ਰਵਿਦਾਸ ਜੀ ਕਹਿੰਦੇ ਨੇ, ਮੇਰੀ ਮਤ ਤੇ ਇਹਨਾਂ ਗੱਲਾਂ ਤੋਂ ਉਦਾਸ ਹੋ ਗਈ ਹੈ ਭਾਈ, ਹੁਣ ਰਸਾਂ ਕਸਾਂ ਤੋਂ ਤੇ ਮੈਂ ਉਦਾਸ ਹਾਂ। ਜੋ ਦੁਨੀਆਂ ਦੀਆਂ ਸੋਚਾਂ ਨੇ ਬੁਰੀਆਂ ਭਰੀਆਂ, ਇਹਨਾਂ ਤੋਂ ਮੈਂ ਉਦਾਸ ਹਾਂ। ਜਦੋਂ ਤੱਕ ਇਸ ਪਾਸਿਓਂ ਅਸੀਂ ਉਦਾਸ ਨਾ ਹੋਏ, ਪਰਮਾਤਮਾ ਦੀ ਆਸ ਵੀ ਨਹੀਂ ਬਣਨੀ ਅਤੇ ਪਰਮਾਤਮਾ ਦੇ ਦਰ ਪ੍ਰਵੇਸ਼ ਵੀ ਨਹੀਂ ਮਿਲਣਾ। ਇਸ ਪਾਸਿਓਂ ਉਪਰਾਮ ਹੋਵਾਂਗੇ ਅਤੇ ਵਿਕਾਰਾਂ ਤੋਂ ਉਦਾਸ ਹੋਵਾਂਗੇ ਅਤੇ ਵਿਕਾਰਾਂ ਨੂੰ ਛੱਡਾਂਗੇ। ਕਹਿੰਦੇ ਨੇ, ਮੈਂ ਤੇ ਮੇਰੀ ਮਤ ਕਹਿ ਰਵਿਦਾਸ ਉਦਾਸ ਦਾਸ ਮਤ, ਦਾਸ ਦੀ ਮਤ ਇਹਨਾਂ ਕੁਮਤਾਂ ਤੋਂ ਉਦਾਸ ਹੋ ਗਈ ਹੈ। ਹਾਂਜੀ,
ਪਰ ਹਰ ਕੋਪ ਕਰਹੋ ਜੀ ਦਇਆ
ਦਾਤਾ। ਪਰ ਮੇਰੇ ਤੇ ਗੁੱਸਾ ਨਾ ਕਰਨਾ। ਕੋਈ ਵਿਦਿਆਰਥੀ ਇੱਕੋ ਜਮਾਤ ਵਿੱਚ ਹੀ ਬੈਠਾ ਰਹੇ, ਫੇਰ ਫੇਲ, ਫੇਰ ਫੇਰ, ਉਸਤਾਦ ਤੇ ਗੁੱਸਾ ਕਰਨਗੇ। ਕਹਿੰਦੇ ਨੇ, ਗਲਤੀਆਂ ਭੁੱਲਾਂ ਤੇ ਬਹੁਤ ਕੀਤੀਆਂ, ਇੰਨੀ ਦੇਰ ਲਾ ਦਿੱਤੀ, ਪਰ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਜਨਮ ਵੀ ਮੈਂ ਅਜੇ ਅੱਕਿਆ ਥੱਕਿਆ ਨਹੀਂ, ਜਿੰਨੇ ਜਨਮ ਲੱਗਣ ਲਵਾਂਗਾ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇੱਥੇ ਫਰਮਾ ਰਹੇ ਨੇ, ਕਹਿ ਰਵਿਦਾਸ ਉਦਾਸ ਦਾਸ ਮਤ, ਇਸ ਦਾਸ ਦੀ ਮਤ ਇਹ ਜਿੰਨੀਆਂ ਗੱਲਾਂ ਉੱਪਰ ਕਹੀਆਂ ਇਹਨਾਂ ਤੋਂ ਉਦਾਸ ਹੋ ਗਏ। ਹੁਣ ਮੇਰੇ ਤੇ ਗੁੱਸਾ ਨਾ ਕਰਨਾ ਕਿ ਇੰਨੀ ਦੇਰ ਲਾ ਦਿੱਤੀ, ਇਹ ਗਲਤੀਆਂ ਵਾਰ ਵਾਰ ਕੀਤੀਆਂ, ਮੇਰੇ ਤੇ ਦਇਆ ਕਰੋ। ਬਸ ਦਇਆ ਤੋਂ ਬਗੈਰ ਸਾਡਾ ਨਿਸਤਾਰਾ ਨਹੀਂ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੇ ਮੇਰੇ ਠਾਕੁਰ, ਸਦਾ ਸਦਾ ਤੁਧ ਤੇ ਆਏ ਗੁਰੂ ਕਿਰਪਾ ਕਰੇ, ਸਭ ਨੂੰ ਸਮਤ ਬਖਸ਼ੇ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਭੁੱਲਾਂ ਮੁਆਫ ਕਰ ਦੇਣੀਆਂ, ਗੁਰੂ ਕਿਰਪਾ ਕਰੇ, ਗੁਰੂ ਪੰਥ ਮੁਆਫ ਕਰੇ। ਸਰਬੱਤ ਦਾ, ਗੁਰੂ ਪੰਥ ਦਾ, ਧੰਨ ਗੁਰੂ ਰਾਮਦਾਸ ਜੀ ਦੇ ਇਸ ਦਰਬਾਰ ਦਾ ਬਹੁਤ ਬਹੁਤ ਸ਼ੁਕਰਾਨਾ, ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੱਖ ਪੰਥ ਦੀ ਮਹਾਨ ਹਸਤੀ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਧੰਨਵਾਦ, ਨਾਲ ਜਿਹਨਾਂ ਗੁਰਮੁਖਾਂ ਨੇ ਦੋ ਦਿਨ ਸਾਥ ਦਿੱਤਾ, ਪਾਠ ਕਰਦੇ ਰਹੇ, ਇਹਨਾਂ ਦਾ ਧੰਨਵਾਦ। ਆਓ ਪਿਆਰ ਸਾਹਿਤ ਬਾਣੀ ਦਾ ਆਖਰੀ ਪੰਕਤੀਆਂ ਜੋ ਹਨ ਦੋਵਾਂ ਦਾ ਪਾਠ ਕਰੀਏ ਤੇ ਸਮਾਪਤੀ ਕਰੀਏ ਜੀ।
ਕਹੀਅਤ ਆਨ ਚਰੀਅਤ ਆਨ ਕਛ ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।